ਸਟੈਮਿਨਾ ਵੀ ਥੋੜਾ ਜਿਹਾ ਹੋਰ ਹੋਣਾ ਚਾਹੀਦਾ।
ਹਾਂਜੀ ਬਿਲਕੁਲ ਦੋਸਤੋ, ਕਿੱਦਾਂ ਪੈਂਦਾ ਭੰਗੜਾ ਗਾਣਾ ਤੁਸੀਂ ਸਰਬਜੀਤ ਚੀਮਾ ਹੋਰਾਂ ਦਾ ਸੁਣ ਰਹੇ। ਕਿੱਦਾਂ ਪੈਂਦਾ ਭੰਗੜਾ ਇਹ ਦੱਸਣ ਦੇ ਲਈ ਰੂਹ ਪੰਜਾਬ ਦੀ ਵਾਲਿਆਂ ਨੇ ਇੱਕ ਕੰਪੀਟੀਸ਼ਨ ਰੱਖਿਆ, ਕਿੱਦਾਂ ਭੰਗੜਾ ਪੈਂਦਾ, ਕਿੱਦਾਂ ਗਿੱਧਾ ਪੈਂਦਾ। ਸੋ ਬਥੇਰੇ ਤੁਸੀਂ ਭੰਗੜੇ ਪੈਂਦੇ ਵੇਖੇ ਹੋਣਗੇ, ਪਰ ਉਹ ਗਾਣਿਆਂ ਦੇ ਉੱਤੇ ਭੰਗੜੇ ਪੈਂਦੇ ਨੇ, ਯਕੀਨ ਮੰਨਿਓ ਉਹ ਜਿਹੜਾ ਗਾਣਿਆਂ ਦੇ ਉੱਤੇ ਭੰਗੜਾ ਪੈਂਦਾ ਵਾ ਉਹਦੇ ਨਾਲ ਬਹੁਤ ਥੋੜ੍ਹਾ ਜਿਹਾ ਦਮ ਲੱਗਦਾ, ਹਾਲਾਂਕਿ ਉਹਦੇ ਵਿੱਚ ਵੀ ਨਹਾਉਣ ਹੋ ਜਾਂਦਾ ਬੰਦੇ ਦਾ, ਪਰ ਉਹਦੇ ਨਾਲ ਥੋੜ੍ਹਾ ਜਿਹਾ ਕਿਤੇ ਜ਼ੋਰ ਲੱਗਦਾ ਵਾ। ਅਤੇ ਜੇਕਰ ਉਹੀ ਆਪਣੇ ਫੋਕ ਸਾਜ਼ਾਂ ਦੇ ਨਾਲ ਹੋਵੇ, ਢੋਲ ਦੇ ਉੱਤੇ ਜੇਕਰ ਭੰਗੜਾ ਪਾਉਣਾ ਹੋਵੇ, ਤਾਂ ਜਿਹਨੇ ਪਾਇਆ ਉਹਨੂੰ ਪਤਾ ਵਾ ਵੀ ਪੱਟਾਂ 'ਚ ਕਿੰਨਾ ਕੁ ਦਮ ਚਾਹੀਦਾ। ਸੋ ਇੱਦਾਂ ਦਾ ਇਹ ਉਪਰਾਲਾ ਇਹ ਵਿਖਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਕਿ ਕਿੱਦਾਂ ਪੈਂਦਾ ਵਾ ਅਸਲ ਭੰਗੜਾ, ਕੀ ਆ ਸਾਡਾ ਅਸਲ ਵਿਰਸਾ। ਰੂਹ ਪੰਜਾਬ ਦੀ ਵਾਲਿਆਂ ਨੇ ਇੱਕ ਬੜਾ ਸੋਹਣਾ ਉਪਰਾਲਾ ਕੀਤਾ। ਸੋ ਕੱਲ੍ਹ ਦੇ ਦਿਨ ਇਹ ਕੰਪੀਟੀਸ਼ਨ ਕਰਵਾਉਣ ਜਾ ਰਹੇ ਨੇ। ਅੱਜ 26 ਅਪ੍ਰੈਲ ਹੈ, ਅੱਜ ਸ਼ੁੱਕਰਵਾਰ ਦੇ ਦਿਨ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਅਤੇ 27 ਤਰੀਕ ਨੂੰ ਇਹਨਾਂ ਨੇ ਕੰਪੀਟੀਸ਼ਨ ਰੱਖੇ ਨੇ ਜਿਹਦੇ ਵਿੱਚ ਕਿ ਨਿਊਜ਼ੀਲੈਂਡ, ਆਸਟ੍ਰੇਲੀਆ ਖੂਬ ਵੱਡੇ ਲੈਵਲ ਦੇ ਉੱਤੇ ਟੀਮਾਂ ਪਹੁੰਚੀਆਂ ਨੇ। ਅਤੇ ਉਹਦੇ ਬਾਬਤ ਗੱਲਬਾਤ ਜਿਹੜੀ ਆ ਉਹ ਆਪਾਂ ਅਜੀਤਪਾਲ ਜੀ ਦੇ ਨਾਲ ਕਰਨ ਜਾ ਰਹੇ ਹਾਂ। ਸੋ ਉਹਨਾਂ ਸੱਜਣਾਂ ਦੇ ਵਿੱਚੋਂ ਇੱਕ, ਉਸ ਟੀਮ ਦੇ ਵਿੱਚੋਂ ਇੱਕ ਮੁੱਖ ਕਰਤਾ ਧਰਤਾ ਜਿਨ੍ਹਾਂ ਨੇ ਉਪਰਾਲਾ ਕੀਤਾ, ਉਹ ਉਹਨਾਂ ਦੇ ਕੋਲੋਂ ਜਾਣਦੇ ਹਾਂ ਹੋਰ ਵਧੇਰੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
ਸਤਿ ਸ਼੍ਰੀ ਅਕਾਲ ਰਣਜੋਤ, ਕੀ ਹਾਲ ਚਾਲ ਆ? ਪਹਿਲਾਂ ਤਾਂ ਸਾਰਿਆਂ ਨੂੰ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਸਿਡਨੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਆ ਰਣਜੋਤ ਸਿੰਘ ਜੀ ਤੁਹਾਡਾ, ਜਿਹਨਾਂ ਨੇ ਸਾਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ ਜੀ।
ਜੀ ਸਤਿ ਸ਼੍ਰੀ ਅਕਾਲ ਭਾਈ, ਮੌਕਾ ਤਾਂ ਕਿਉਂ ਨਹੀਂ ਦੇਣਾ। ਮੈਂ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਦੱਸਦਿਆਂ ਵੀ ਇਹ ਸਾਡੇ ਸੀਨੀਅਰ ਨੇ, ਅਤੇ ਇਹਨਾਂ ਦਾ ਭੰਗੜਾ ਵੇਖਣ ਦੇ ਲਈ ਮਤਲਬ ਕਹਿ ਲਓ ਤੁਸੀਂ ਵੀ ਬੜੇ 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 ਯਤਨ ਜਾਲ ਕੇ ਵੀ ਅੰਦਰ ਐਂਟਰੀ ਕਰੀ ਦੀ ਸੀ ਦਸ਼ਮੇਸ਼ ਆਡੀਟੋਰੀਅਮ 'ਤੇ ਜਾਂ ਜਿੱਥੇ ਵੀ ਕਿਤੇ ਹੁੰਦਾ ਸੀ, ਇਹਨਾਂ ਨੂੰ ਵੇਖਣ ਦੇ ਲਈ ਜਾਈਦਾ ਸੀ। ਇਹਨਾਂ ਦੇ ਕੋਲੋਂ ਉਹ ਦਾ ਪੇਚ ਸਿੱਖਦੇ ਰਹੇ ਹਾਂ ਵੀ ਕਿੱਦਾਂ ਭੰਗੜਾ ਪੈਂਦਾ ਕਿੱਦਾਂ, ਅਤੇ ਉਹੀ ਹੁਣ ਇੱਥੇ ਆ ਕੇ ਅਤੇ ਇਹਨਾਂ ਨੇ ਅੱਗੇ ਰਵਾਇਤ ਜਿਹੜੀ ਬਰਕਰਾਰ ਰੱਖੀ ਆ। ਬੜਿਆਂ ਨੇ ਘਰ ਛੱਡਤੀ ਹੋਊਗੀ ਜਾਂ ਉਹਦਾ ਮੂੰਹ ਮੱਥਾ ਚੇਂਜ ਕਰ ਲਿਆ ਹੋਊਗਾ, ਮੁਹਾਂਦਰਾ ਚੇਂਜ ਕਰ ਲਿਆ ਹੋਊਗਾ, ਪਰ ਇਹਨਾਂ ਨੇ ਉਹ ਰੀਤ ਜਿਹੜੀ ਅੱਗੇ ਇਸੇ ਤਰ੍ਹਾਂ ਦੇ ਨਾਲ ਜਾਰੀ ਰੱਖੀ ਹੈ। ਬੱਚਿਆਂ ਨੂੰ ਫੋਕ ਭੰਗੜਾ ਸਿਖਾਉਂਦੇ ਨੇ ਅਤੇ ਉਸੇ ਦਾ ਹੀ ਕੰਪੀਟੀਸ਼ਨ ਕਰਵਾਉਣ ਜਾ ਰਹੇ ਨੇ। ਭਾਈ ਔਖਾ ਤਾਂ ਹੋਊਗਾ ਰਾਹ, ਬੜੇ ਬੜੇ ਮੈਂ ਵੇਖਿਆ ਵਾ ਤੁਹਾਡੇ ਤੋਂ ਪਹਿਲਾਂ ਵਾਲੇ, ਤੁਹਾਡੇ ਤੋਂ ਬਾਅਦ ਵਾਲੇ, ਤੁਹਾਡੇ ਸਮੇਂ ਵਾਲੇ ਬੜੇ ਸੱਜਣਾਂ ਨੇ ਬਾਹਰ ਆ ਕੇ ਅਤੇ ਉਹ ਚੀਜ਼ ਕੰਟੀਨਿਊ ਤਾਂ ਰੱਖੀ, ਪਰ ਉਹ ਫੋਕ ਦੇ ਵਿੱਚ ਕੰਟੀਨਿਊ ਨਹੀਂ ਕਰ ਪਾਏ। ਤੁਹਾਡੇ ਲਈ ਵੀ ਔਖਾ ਹੀ ਹੋਊ ਕੰਮ ਹੈ?
ਭਾਜੀ ਬਹੁਤ ਔਖਾ ਹੈ ਜੀ ਇਹ, ਸਪੈਸ਼ਲੀ ਜਿੱਦਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਿਹੜੇ ਆਪਣੇ ਕੰਟਰੀ ਆ, ਆਪਾਂ ਬੜੇ ਯੰਗ ਕੰਟਰੀ ਆ, ਇਹ ਆਪਣੀ ਪਹਿਲੀ ਜਨਰੇਸ਼ਨ ਹੈ ਇੱਥੇ। ਕੈਨੇਡਾ ਅਤੇ ਇੰਗਲੈਂਡ ਵਗੈਰਾ ਆਪਣੇ ਕਾਫੀ ਪੁਰਾਣੇ ਬੰਦੇ ਉੱਥੇ ਗਏ ਹੋਏ ਸੀ, ਅਤੇ ਇੱਥੇ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਤਾਂ ਭਾਜੀ ਜਿਹੜੇ ਆਪਣੇ ਰੰਜੋ ਡਰਮਰ ਆ ਜਾਂ ਬੋਲੀਆਂ ਵਾਲੇ ਆ ਮੁੰਡੇ, ਅਤੇ ਇਹ ਜਿਹੜੇ ਇੰਸਟਰੂਮੈਂਟ ਵਜਾਉਣ ਵਾਲੇ ਆ ਅਤੇ ਗਾਉਣ ਵਾਲੇ, ਇਹਨਾਂ ਮੁੰਡਿਆਂ ਦੀ ਬਹੁਤ ਪ੍ਰੋਬਲਮ ਆ ਜਿਹੜੇ ਫੋਕ ਗਾਉਂਦੇ ਆ, ਕਿਉਂਕਿ ਉਹ ਮੁੰਡੇ ਜ਼ਿਆਦਾ ਨਹੀਂ ਹੈਗੇ ਇੱਥੇ। ਅਤੇ ਉਹ ਸਾਨੂੰ ਸਭ ਤੋਂ ਵੱਡੀ ਜਿਹੜੇ ਆ ਡਰਮਰ ਜਿੱਦਾਂ ਲਾਈਵ ਢੋਲ ਲਈ, ਤਾਂ ਫਿਰ ਆਪਾਂ ਨੂੰ ਉੱਥੋਂ ਢੋਲੀ ਪੰਜਾਬ ਤੋਂ ਲਿਆਉਣੇ ਪੈਣੇ ਸੀ, ਹੈ ਨਾ, ਕਿਉਂਕਿ ਇੱਥੇ ਦੇ ਜਿਹੜੇ ਮੁੰਡੇ ਆ ਉਹ ਢੋਲ ਤਾਂ ਬਹੁਤ ਵਧੀਆ ਵਜਾ ਲੈਂਦੇ ਆ ਜੀ, ਪਰ ਉਹ ਜਿਹੜਾ ਭੰਗੜੇ ਵਾਲਾ ਢੋਲ ਆ ਤੁਹਾਨੂੰ ਪਤਾ ਉਹ ਹਰ ਕੋਈ ਬੰਦਾ ਨਹੀਂ ਵਜਾ ਸਕਦਾ, ਤੇ ਤੁਹਾਨੂੰ ਉਹ ਪੂਰਾ ਉਹ ਕਿੰਨੇ ਮਾਤਰਾ ਆ, ਕਿੰਨੇ ਐਕਸ਼ਨ ਆ ਜਿਹੜੇ ਆ, ਕਿੰਨੇ ਚਾਰ ਪੀਸ ਦੇ ਵਿੱਚ ਕਿੱਥੇ ਤੋੜਾ ਦੇਣਾ, ਉਹ ਸਾਰਾ ਕੁਛ ਉਹ ਬੜਾ ਢੋਲੀ ਲਈ ਵੀ ਓਨੀ ਔਖੀ ਗੱਲ ਹੁੰਦੀ ਆ ਜਿੰਨੀ ਭੰਗੜਾ ਪਾਉਣ ਵਾਲਿਆਂ ਲਈ। ਤੇ ਉਹ ਚੀਜ਼ਾਂ ਨੂੰ ਜਿੱਦਾਂ ਲਰਨ ਕਰ ਲਿਓ, ਪੰਜਾਬ ਦੇ ਢੋਲੀ ਜ਼ਿਆਦਾ ਮੁਹਾਰਤ ਰੱਖਦੇ ਆ, ਇਸ ਕਰਕੇ ਥੋੜ੍ਹਾ ਜਿਹਾ ਆਪਾਂ ਨੂੰ ਟਾਈਮ ਲੱਗਾ ਇਹ ਮੁੰਡਿਆਂ ਨੂੰ ਮੰਗਾਉਣ ਦੇ ਵਿੱਚ, ਪਰ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਹੁਣ 3-4 ਢੋਲੀ ਆਸਟ੍ਰੇਲੀਆ ਵਿੱਚ ਜਿਹੜੇ ਪੰਜਾਬ ਦੇ ਨਾਮੀ ਢੋਲੀ ਆ ਪਹੁੰਚ ਚੁੱਕੇ ਹੋ ਇੱਥੇ, ਤੇ ਕੱਲ੍ਹ ਨੂੰ ਉਹ ਆਪਣੀਆਂ ਜਿਹੜੀ ਕਲਾ ਦਾ ਪ੍ਰਦਰਸ਼ਨ ਕਰਨਗੇ ਆਪਣੇ ਸਭ ਕੰਪੀਟੀਸ਼ਨ ਦੇ ਉੱਤੇ।
ਪਰ ਇਹ ਤਾਂ ਸਿਰਫ ਕੰਪੀਟੀਸ਼ਨ ਦੇ ਲਈ ਉਚੇਚੇ ਤੌਰ ਦੇ ਉੱਤੇ ਤੁਸੀਂ ਮੰਗਾਏ ਨੇ ਨਾ, ਮੇਰਾ ਸਵਾਲ ਉੱਥੋਂ ਹੀ ਕਿ ਤੁਸੀਂ ਜਿਹੜਾ ਅਕੈਡਮੀ ਦੇ ਵਿੱਚ ਤੁਸੀਂ ਜਿਹੜਾ ਫੋਕ ਭੰਗੜਾ ਸਿਖਾ ਰਹੇ ਹੋ ਬੱਚਿਆਂ ਨੂੰ, ਉਹ ਫਿਰ ਕੰਟੀਨਿਊ ਉਹਦਾ ਕਿੱਦਾਂ ਪ੍ਰੈਕਟਿਸ ਕਿੱਦਾਂ ਕਰਵਾਉਂਦੇ ਹੋ ਆਮ ਰੂਟੀਨ ਦੇ ਵਿੱਚ?
ਉਹ ਰਣਜੋਤ ਆਪਾਂ ਇੰਡੀਆ ਤੋਂ ਜਿਹੜੇ ਆ ਨਾ ਢੋਲ ਰਿਕਾਰਡ ਕਰਵਾ ਕੇ ਸਟੂਡੀਓ ਦੇ ਵਿੱਚ, ਜਿਹੜੇ ਆਪਣੇ ਐਕਸ਼ਨ ਆ ਜੀ ਉਹਨਾਂ ਦੀ ਆਪਾਂ ਰਿਕਾਰਡਿੰਗ ਕਰਵਾ ਕੇ ਉਹ ਲਿਆਂਦੇ ਆ, ਤੇ ਅਸੀਂ ਜਿਹੜਾ ਭੰਗੜਾ ਜਿਹੜਾ ਸਿਖਾਉਂਦੇ ਆ ਬੱਚਿਆਂ ਨੂੰ ਉਹ ਬੇਸਿਕਲੀ ਲਾਈਵ ਢੋਲ ਵਾਂਗੂ ਹੀ ਉਹ ਕੱਲਾ ਢੋਲ ਤੇ ਉਹਦੇ ਉੱਤੇ ਅਲਗੋਜੇ ਵਜਵਾਏ ਆ, ਉਹਨਾਂ ਤੇ ਆਪਾਂ ਟ੍ਰੇਨਿੰਗ ਕਰਵਾਉਂਦੇ ਹਾਂ ਇਹਨਾਂ ਦੀ। ਪਰ ਜਦੋਂ ਫਿਰ ਕੋਈ ਫੰਕਸ਼ਨ ਹੁੰਦਾ ਆ ਫਿਰ ਆਪਾਂ ਨੂੰ ਆਪਾਂ ਉਹੀ ਐਕਸ਼ਨ ਜਿਹੜੇ ਆ ਉਹ ਗਾਣੇ ਦੇ ਉੱਤੇ ਆਪਾਂ ਉਹਨਾਂ ਨੂੰ ਫਿੱਟ ਕਰ ਦੇਈਦਾ। ਪਰ ਜਿਹੜੀ ਸਟਾਰਟਿੰਗ ਆ ਨਿਆਣਿਆਂ ਦੀ ਉਹ ਲਾਈਵ ਢੋਲ ਦੇ ਉੱਤੇ ਹੀ ਹੁੰਦੀ ਆ, ਲਾਈਵ ਲਾਈਕ ਡਰਮਰ ਲਾਈਵ ਨਹੀਂ ਵਜਾ ਰਿਹਾ ਹੁੰਦਾ, ਪਰ ਆਪਾਂ ਰਿਕਾਰਡਿੰਗ ਕਰਾਇਆ ਹੋਇਆ ਢੋਲ ਦੇ ਜਿਹੜੇ ਆਪਾਂ ਤਾਲਾਂ ਜਿਹੜੀਆਂ ਰਿਕਾਰਡ ਕਰਾ ਕੇ ਲਿਆਉਂਦੀਆਂ ਆ। ਤੇ ਇਸ ਕਰਕੇ ਬੱਚਿਆਂ ਦੀ ਜਿਹੜੀ ਸਟਾਰਟਿੰਗ ਆ ਉਹ ਲਾਈਵ ਢੋਲ ਦੀਆਂ ਤਾਲਾਂ ਤੋਂ ਹੀ ਹੁੰਦੀ ਆ, ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਗਾਣਿਆਂ ਦੇ ਉੱਤੇ ਪਰਫੋਰਮ ਕਰਵਾਈਦਾ ਜੀ।
ਭਾਈ ਜੇ ਮੈਂ ਇਹ ਸਵਾਲ ਕਿਸੇ ਉਸ ਬੰਦੇ ਨੂੰ ਪੁੱਛਾਂ ਜਿਹੜਾ ਆਲਰੇਡੀ ਗਾਣਿਆਂ 'ਤੇ ਸਵਿੱਚ ਹੋ ਗਿਆ ਵਾ, ਤਾਂ ਉਹਦੇ ਲਈ ਸ਼ਾਇਦ ਇਹਦਾ ਆਂਸਰ ਕੁਛ ਹੋਰ ਹੋਊਗਾ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵਾਂ ਕਿ ਕੀ ਫਰਕ ਕੀ ਤੁਸੀਂ ਵੇਖਦੇ ਹੋ, ਇੱਕ ਪਾਸੇ ਫੋਕ ਜਿਹੜੇ ਇੰਸਟਰੂਮੈਂਟਸ ਦੇ ਨਾਲ, ਚਾਹੇ ਉਹ ਰਿਕਾਰਡਿਡ ਹੀ ਆ, ਚਲੋ ਸਾਡੀ ਮਜਬੂਰੀ ਹੈ ਇਸ ਟਾਈਮ, ਅਤੇ ਦੂਸਰੇ ਪਾਸੇ ਗਾਣੇ, ਕੀ ਫਰਕ ਵੇਂਦੇ ਹੋ ਤੁਸੀਂ ਇੱਥੇ ਆਮ ਕੰਪੀਟੀਸ਼ਨ ਜਾਂ ਆਮ ਤੁਸੀਂ ਪਰਫੋਰਮੈਂਸਿਸ ਵੇਂਦੇ ਰਹਿੰਦੇ ਹੋ, ਕੀ ਮੇਜਰ ਫਰਕ ਲੱਗਦਾ ਤੁਹਾਨੂੰ ਉਹਨਾਂ ਦੀ ਪਰਫੋਰਮੈਂਸਿਸ ਦੇ ਵਿੱਚ, ਬੱਚਿਆਂ ਦੇ ਉਸ ਭੰਗੜੇ ਦੀ ਰੰਗਤ ਦੇ ਵਿੱਚ, ਉਹਨਾਂ ਦੇ ਸਟੈਮਿਨੇ ਦੇ ਵਿੱਚ, ਉਹਨਾਂ ਦੀ ਬੋਡੀ ਲੈਂਗੁਏਜ ਦੇ ਵਿੱਚ, ਤੁਹਾਡੇ ਮੁਤਾਬਕ ਕੀ ਫਰਕ ਰਹਿ ਜਾਂਦਾ?
ਰਣਜੋਤ, ਜਿੱਦਾਂ ਤੁਸੀਂ ਭੰਗੜਾ ਪਾਉਂਦੇ ਆ ਤੁਹਾਨੂੰ ਪਤਾ ਆ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਜੀ। ਹੁਣ ਜਿਹੜਾ ਆਪਾਂ ਜੰਡੂ ਸਿੰਘਾ ਮਾਰਦੇ ਹਾਂ, 6 ਮਾਤਰਾ ਦਾ ਹੁੰਦਾ ਜੀ, 3 ਖੱਬੇ 3 ਸੱਜਿਆ। ਹੁਣ ਉਹ ਜਿਹੜਾ ਆਪਾਂ ਆਪਾਂ ਗਾਣੇ ਤੇ ਆਪਾਂ ਕੋਈ ਫਿੱਟ ਕਰਦੇ ਹਾਂ ਕੋਈ ਚੀਜ਼, ਇਹ ਜੰਡੂ ਸਿੰਘ ਆਪਾਂ ਗਾਣੇ ਤੇ ਫਿੱਟ ਕਰਦੇ ਹਾਂ ਨਹੀਂ, ਉਹ ਕਈ ਵਾਰੀ ਗਾਣੇ ਦੀ ਜਿਹੜੀ ਬੀਟ ਹੈ ਉਹ 5 ਮਾਤਰਾ 'ਚ ਖਤਮ ਹੋ ਜਾਂਦੀ ਆ, ਆਪਾਂ ਉਹ ਇੱਕ ਪਾਸੇ 3 ਮਾਰਦੇ ਹਾਂ ਇੱਕ ਪਾਸੇ 2 ਮਾਰਦੇ ਹਾਂ, ਉਹ ਐਕਸ਼ਨ ਜਿਹੜਾ ਇਟ ਮੀਨਸ ਤੁਸੀਂ ਐਕਸ਼ਨ ਨੂੰ ਕੱਟ ਕਰ ਦਿੱਤਾ,
ਫੋਕ ਰੰਗ ਜਾਂਦਾ ਰਿਹਾ ਉਹਦਾ,
ਫੋਕ ਦਾ ਮਤਲਬ ਜਿਹੜਾ ਉਹ ਜਿੰਨੇ ਪੀਸਾਂ ਦਾ ਐਕਸ਼ਨ ਬਣਿਆ ਆ ਆਪਾਂ ਉਹ ਗਾਣੇ ਦੇ ਹਿਸਾਬ ਨਾਲ ਆਪਾਂ ਨੂੰ ਐਕਸ਼ਨ ਸੈੱਟ ਕਰਨੇ ਪੈਂਦੇ ਆ
ਜੀ,
ਤੇ ਉਹ ਫਿਰ ਆਪਾਂ ਉਹਦੇ ਵਿੱਚ ਉਹਦੇ ਪੀਸ ਕੱਟਦੇ ਵੀ ਆ। ਹੁਣ ਧਮਾਲ ਆ, ਧਮਾਲ ਦੇ ਕਈ ਵਾਰ ਆਪਾਂ ਮਤਲਬ 4 ਦੀ ਜਗ੍ਹਾ 3 ਤੇ ਆਪਾਂ ਨੂੰ ਗਾਣੇ ਦੇ ਹਿਸਾਬ ਨਾਲ ਆਪਾਂ ਨੂੰ ਫਿੱਟ ਕਰਨੀ ਪੈਂਦੀ ਧਮਾਲ। ਮਤਲਬ ਮੇਨ ਬੇਸਿਕ ਤੁਸੀਂ ਮੈਨੂੰ ਜੋ ਪੁੱਛਿਆ ਕੁਐਸਚਨ ਵੀ ਇਹ ਇਹਦਾ ਫਰਕ ਕੀ ਆ, ਫਰਕ ਇਹ ਆ ਜੀ ਜਿਹੜਾ ਐਕਸ਼ਨ ਜਿੰਨੀਆਂ ਮਾਤਰਾ ਦਾ ਆ ਉਹ ਗਾਣੇ ਤੇ ਆਪਾਂ ਉਨੀਆਂ ਮਾਤਰਾ ਦਾ ਨਹੀਂ ਪਾ ਸਕਦੇ ਕਈ ਵਾਰੀ, ਹਨਾ ਜੀ, ਜਿੱਦਾਂ
ਬਿਲਕੁਲ,
ਤੇ ਉਹ ਫਿਰ ਉਹਦੀ ਜਦੋਂ ਤੁਸੀਂ ਉਹਦੀਆਂ ਮਾਤਰਾ ਵੀ ਘਟਾ ਤੀਆਂ ਲਾਈਕ ਫਿਰ ਆਪੇ ਹੀ ਉਹ ਫੋਕ ਰੰਗ ਤਾਂ ਉਹਦੇ ਵਿੱਚੋਂ ਜਾਂਦਾ ਲੱਗਾ ਨਹੀਂ
ਜਾਂਦਾ,
ਤੇ ਉਹੀ ਜਿਹੜਾ ਹੁਣ ਜੇ ਹੁਣ ਤੁਸੀਂ ਕੋਈ ਵੀ ਐਕਸ਼ਨ ਆ ਉਹਨੂੰ ਆਪਾਂ ਜਿੰਨੇ ਪੀਸਾਂ ਦਾ ਆ ਆਪਾਂ ਉਨੇ ਪੀਸਾਂ ਚ ਕਰਾਂਗੇ ਉਹਦੀ ਗ੍ਰੇਸ ਵੱਧ ਨਿਕਲਣੀ ਆ,
ਬਿਲਕੁਲ
ਹਨਾ ਜੀ, ਉਹਦੀ ਨੈਚੁਰਲੀ ਗ੍ਰੇਸ ਵੱਧ ਨਿਕਲੂਗੀ। ਉਹਨੂੰ ਜਦੋਂ ਆਪਾਂ ਕੱਟ ਕਰਦੇ ਹਾਂ ਜਾਂ ਆਪਾਂ ਨੂੰ ਐਕਸਟੈਂਡ ਕਰਦੇ ਹਾਂ ਉਹਦੀ ਗ੍ਰੇਸ ਵੀ ਖਤਮ ਹੁੰਦੀ ਆ, ਇਸ ਕਰਕੇ ਮੈਨੂੰ ਬਿਗ ਫਰਕ ਤਾਂ ਇਹ ਲੱਗ ਰਿਹਾ ਜੀ।
ਮੈਂ ਅਕਸਰ ਮੈਂ ਨੋਟ ਕਰਦਾ ਵਾਂ ਕਿ ਜਿਹੜੀ ਬੋਡੀ ਲੈਂਗੁਏਜ ਵੀ ਚੇਂਜ ਹੋ ਜਾਂਦੀ ਆ, ਉਹ ਵਾਲਾ ਹੁਸਨ ਉਹ ਵਾਲੀ ਨੁਹਾਰ ਜਿਹੜੀ ਆ ਉਹ ਪਰਫੋਰਮਰ ਦੇ ਚਿਹਰੇ ਦੇ ਉੱਤੇ ਨਜ਼ਰ ਹੀ ਨਹੀਂ ਆਉਂਦੀ, ਜਿੱਦਾਂ ਨਿੱਠ ਕੇ ਭੰਗੜਾ ਜਿਹੜਾ ਵਾ ਉਹ ਫੋਕ ਦੇ ਵਿੱਚ ਪੈ ਜਾਂਦਾ, ਉਹ ਗਾਣਿਆਂ ਦੇ ਵਿੱਚ ਨਾ ਇੱਕ ਕਾਲਜੀ ਹਮੇਸ਼ਾ ਝਲਕਦੀ ਰਹਿੰਦੀ ਆ ਲੋਕਾਂ 'ਚ
ਜੀ। ਜੀ ਹੁਣ ਜਿੱਦਾਂ ਰਣਜੋਤ ਆਪਾਂ ਜਿਹੜੇ ਕੰਪੀਟੀਸ਼ਨ ਵਾਲੇ ਭੰਗੜੇ ਆ ਫੋਕ ਭੰਗੜੇ ਆ ਆਪਾਂ ਭੰਗੜੇ ਨੂੰ ਮੁੱਖ ਰੱਖਦੇ ਹਾਂ, ਬੋਲੀ ਭੰਗੜੇ ਦੇ ਹਿਸਾਬ ਨਾਲ ਫਿੱਟ ਕੀਤੀ ਜਾਂਦੀ ਆ
ਜੀ,
ਜਿੱਥੇ ਜਿੱਥੇ ਭੰਗੜੇ ਦਾ ਐਕਸ਼ਨ ਮੁੱਕਦਾ ਆ ਉੱਥੇ ਬੋਲੀ ਕੱਟ ਕਰਕੇ ਦੂਜੀ ਆਪਾਂ ਸ਼ੁਰੂ ਕਰਦੇ ਹਾਂ। ਜਿਹੜਾ ਗਾਣਿਆਂ ਵਾਲਾ ਆਪਾਂ ਗਾਣਿਆਂ ਤੇ ਭੰਗੜਾ ਪਾਉਂਦੇ ਹਾਂ ਆਪਾਂ, ਮਤਲਬ ਉਹ ਗਾਣੇ ਨੂੰ ਫੋਲੋ ਕਰਦੇ ਹਾਂ ਜੀ, ਹਨਾ ਜੀ। ਫੋਕ ਤਾਂ ਇਹੀ ਆ ਵੀ ਉਹ ਮਤਲਬ ਡਾਂਸ ਨੂੰ ਭੰਗੜੇ ਨੂੰ ਫੋਲੋ ਕਰਕੇ ਉੱਥੇ ਬੋਲੀ ਫਿੱਟ ਕੀਤੀ ਜਾਵੇ, ਤੇ ਇਹ ਵੀ ਇੱਕ ਬਿਗ ਫਰਕ ਆ ਜੀ, ਮਤਲਬ ਆਪਾਂ ਗਾਣਿਆਂ ਤੇ ਲਾਈਵ ਢੋਲ ਦਾ, ਹਨਾ ਜੀ।
ਸੋ ਖੈਰ ਫਰਕ ਤੇ ਹੋਰ ਬੜੇ ਬਹੁਤ ਜ਼ਿਆਦਾ ਨੇ, ਮੈਨੂੰ ਲੱਗਦਾ ਵੀ ਇਹਦੇ ਉੱਤੇ ਆਪਾਂ ਨੂੰ ਬਹੁਤ ਲੰਮੀ ਚੌੜੀ ਗੱਲਬਾਤ ਕਰਨ ਦੀ ਲੋੜ ਹੈ, ਪਰ ਤੁਸੀਂ ਬਿਜ਼ੀ ਹੋਣੇ ਹੋ, ਕੱਲ੍ਹ ਕੰਪੀਟੀਸ਼ਨ ਹੈ ਲਗਭਗ ਕਾਫੀ ਹੱਦ ਤੱਕ ਆਪਾਂ ਜਿਹੜੀਆਂ ਮੈਨੂੰ ਲੱਗਦਾ ਵੀ ਇਹਦਾ ਆਂਸਰ ਵਿੱਚ ਇਹ ਤੁਹਾਡਾ ਆ ਗਿਆ ਹੋਣਾ ਵੀ ਇਹ ਕਿੱਦਾਂ ਵਿਚਾਰ ਬਣਿਆ ਤੁਹਾਡਾ ਕੰਪੀਟੀਸ਼ਨ ਕਰਾਉਣ ਦਾ, ਪਰ ਫਿਰ ਵੀ ਇੱਕ ਵਾਰੀ ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਵੀ ਇਹ ਕੋਈ ਸੌਖਾ ਨਹੀਂ ਆ। ਬੜੀ ਵਾਰੀ ਇੱਥੇ ਵੇਖੀਦਾ ਕਈ ਸੱਜਣ ਕਰਦੇ ਨੇ ਵਿਚਾਰਾਂ, ਪਰ ਫਿਰ ਉਹ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਕੰਪਰੋਮਾਈਜ਼ ਕਰਕੇ ਹੀ ਰਹਿ ਜਾਂਦੇ ਆ, ਕਿਉਂਕਿ ਇੱਥੇ ਬੜੇ ਸਾਰੇ ਹਰਡਲਸ ਨੇ। ਤੁਸੀਂ ਇਹ ਹੁਣ ਕਰਵਾਉਣ ਜਾ ਰਹੇ ਹੋ ਅਤੇ ਕਿਵੇਂ ਰਿਸਪੋਂਸ ਆ ਅਤੇ ਕੀ ਹੁਣ ਤੱਕ ਦੇ ਸੂਰਤ ਹਾਲ ਨੇ, ਕਿੰਨੀਆਂ ਟੀਮਾਂ ਨੇ, ਕੀ ਹੁਣ ਤੱਕ ਦੀਆਂ ਤਿਆਰੀਆਂ ਨੇ?
ਹਾਂਜੀ ਰਣਜੋਤ ਜੀ, ਆਪਾਂ ਤੁਹਾਡੇ ਮਾਧਿਅਮ ਦੇ ਆਪਾਂ ਜਿਹੜੀ ਆ ਦੱਸ ਰਹੇ ਹਾਂ ਦਰਸ਼ਕਾਂ ਨੂੰ ਬਈ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, ਸਾਨੂੰ ਆਸ ਨਹੀਂ ਸੀ ਇੰਨੀ। 17 ਟੀਮਾਂ ਆਲਰੇਡੀ ਰਜਿਸਟਰਡ ਆ ਆਪਣੇ ਕੋਲ, ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਬਈ ਇਹ ਕੰਪੀਟੀਸ਼ਨ ਵਿੱਚ ਲਾਈਵ ਗਿੱਧਾ ਵੀ ਪੈ ਰਿਹਾ ਜੀ, ਜਿਹੜਾ ਕਿ ਮੈਨੂੰ ਲੱਗਦਾ ਭੰਗੜੇ ਨੂੰ ਤਾਂ ਬਹੁਤ ਲਾਕੀ ਬਹੁਤ ਜਿਹੜੀਆਂ ਅਕੈਡਮੀਆਂ ਜਾਂ ਬਹੁਤ ਆਰਗੇਨਾਈਜੇਸ਼ਨ ਆ ਭੰਗੜੇ ਨੂੰ ਪ੍ਰਮੋਟ ਕਰ ਰਹੀਆਂ, ਪਰ ਲਾਈਵ ਗਿੱਧੇ ਨੂੰ ਬਹੁਤ ਘੱਟ ਆ, ਚਾਹੇ ਉਹ ਕੈਨੇਡਾ ਹੋਵੇ ਚਾਹੇ ਲਾਈਕ ਆਪਣੇ ਇੰਗਲੈਂਡ ਜਾਂ ਆਸਟ੍ਰੇਲੀਆ ਹੋਵੇ, ਲਾਈਵ ਗਿੱਧੇ ਦੇ ਕੰਪੀਟੀਸ਼ਨ ਬਹੁਤ ਘੱਟ ਹੁੰਦੇ ਆ, ਭੰਗੜੇ ਦੇ ਕੰਪੀਟੀਸ਼ਨ ਬਹੁਤ ਹੁੰਦੇ ਆ, ਤੇ ਇਸ ਕਰਕੇ ਸਾਡੀ ਇਹ ਗੁੱਡ ਲੱਕ ਕਹਿ ਲਓ, ਤੇ ਬਾਕੀ ਧੰਨਵਾਦ ਆ ਉਹਨਾਂ ਬੱਚੀਆਂ ਦਾ ਜਿਹੜੇ ਲਾਈਵ ਗਿੱਧਾ। ਔਰ ਤੁਹਾਨੂੰ ਮੈਂ ਦੱਸਾਂ ਜੀ, ਇੱਕ ਟੀਮ ਆ ਜੀ ਨਿਊਜ਼ੀਲੈਂਡ ਤੋਂ ਆ ਰਹੀ ਆ
ਜੀ,
ਉਹਨਾਂ ਦੀਆਂ 10 ਤੋਂ 15 ਸਾਲ ਦੀਆਂ ਬੱਚੀਆਂ ਲਾਈਵ ਗਿੱਧਾ ਪਾ ਰਹੀਆਂ, ਉਹ ਲਾਈਵ ਸਿੰਕ ਕਰ ਰਹੀਆਂ, ਆਪ ਸਾਰੀਆਂ ਕੁੜੀਆਂ ਆਪ ਬੋਲੀਆਂ ਪਾ ਰਹੀਆਂ ਜੀ।
ਏਦਾਂ
ਹੀ ਮੈਲਬੋਰਨ ਤੋਂ ਜਿਹੜੀ ਟੀਮ ਆ ਰਹੀ ਆ ਉਹ ਵੀ 10 ਤੋਂ 15 ਸਾਲ ਦੀਆਂ ਬੱਚੀਆਂ ਆ, ਉਹ ਵੀ ਕੁੜੀਆਂ ਆਪ ਬੋਲੀਆਂ ਪਾ ਰਹੀਆਂ ਜੀ। ਮਤਲਬ ਇੱਥੇ ਦੇ ਬੋਰਨ ਨਿਆਣੇ ਜਿਹੜੇ ਹੁਣ, ਕਿਉਂਕਿ ਜਿਹੜੀ ਬੋਲੀ ਪਾਉਣੀ, ਬੋਲੀ ਸਿੱਖਣੀ, ਪੰਜਾਬੀ ਵਿੱਚ ਪ੍ਰੋਨਾਂਸ ਕਰਨਾ, ਉਹ ਇੰਨਾ ਸੌਖਾ ਨਹੀਂ ਹੈਗਾ। ਔਰ ਕੁੜੀਆਂ ਦੇਖ ਲਓ, ਇੱਥੇ ਦੀਆਂ ਬੋਰਨ ਕੁੜੀਆਂ ਲਾਈਵ ਬੋਲੀਆਂ ਗਿੱਧੇ ਦੀਆਂ ਮਾਈਕ ਤੇ ਪਾ ਰਹੀਆਂ ਜੀ। ਇਹ ਮਤਲਬ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ ਇਹ ਇਸ ਕੰਪੀਟੀਸ਼ਨ ਦੀ, ਵੀ 10 ਤੋਂ 15 ਸਾਲ ਵਾਲੀਆਂ ਬੱਚੀਆਂ ਆਪ ਲਾਈਵ ਸਿੰਕ ਕਰ ਰਹੀਆਂ ਆ ਗਿੱਧੇ ਦੇ ਵਿੱਚ। ਤੇ ਬਾਕੀ ਭੰਗੜਾ ਜਿਹੜਾ ਆ ਉਹਦੇ ਵਿੱਚ ਬਹੁਤ ਬੱਚੇ 70% 80% ਜਿਹੜੇ ਉਹ ਇਹਨਾਂ ਕੰਟਰੀਆਂ ਦੇ ਬੋਰਨ ਆ, ਤੇ ਉਹ ਯੂਟਿਊਬ ਤੇ ਕੰਪੀਟੀਸ਼ਨ ਵਾਲੇ ਭੰਗੜੇ ਦੇਖਦੇ ਆ, ਯੂਥ ਫੈਸਟੀਵਲ ਦੇਖਦੇ ਆ, ਤੇ ਉਹ ਉਦਾਂ ਦਾ ਹੀ ਕਰਨ ਦੀ ਕੋਸ਼ਿਸ਼ ਕਰਦੇ। ਔਰ ਤੁਹਾਨੂੰ ਜਦੋਂ ਤੁਸੀਂ ਕੱਲ ਨੂੰ ਮਿਲੋਗੇ ਤਾਂ ਤੁਹਾਨੂੰ ਯੂਥ ਫੈਸਟੀਵਲ ਵਾਲੀ ਝਲਕ ਮਿਲੂਗੀ, ਉਹੀ ਮੁੰਡਿਆਂ ਦੀ ਗਰੇਸ, ਉਹੀ ਨਖਰਾ, ਸਾਰਾ ਕੁਛ ਕੁੜੀਆਂ ਦਾ ਵੀ ਏਦਾਂ ਹੀ। ਤੇ ਕੁੜੀਆਂ ਜਿਹੜੀਆਂ ਇੱਥੇ ਦੀਆਂ ਬੋਰਨ ਆ ਉਹ ਬਕਾਇਦਾ ਸੱਪ ਖੂੰਡੇ ਕਾਟਵਾਂ ਜਿੱਦਾਂ ਆਪਾਂ ਉੱਥੇ ਦੇਖਦੇ ਹਾਂ, ਬਿਲਕੁਲ ਉੱਦਾਂ ਹੀ ਤੁਹਾਨੂੰ ਸਾਰਾ ਕੁਛ ਦੇਖਣ ਨੂੰ ਮਿਲੂਗਾ ਜੀ। ਉਹ ਸੱਪ ਖੂੰਡੇ ਕਾਟਵਾਂ ਪਲੇ ਕਰਦੇ ਬੱਚੇ ਇੱਥੇ ਦੇ ਮਿਲਣਗੇ। ਲਾਈਕ ਮਤਲਬ ਜਿਹਨੂੰ ਕਿਹਾ ਜਾਂਦਾ ਵੀ ਇੱਕ ਸੁਪਨਾ ਸੀ ਇਹ, ਬਈ ਜੋ ਅਸੀਂ ਕਰਦੇ ਆਏ ਆ ਅਸੀਂ ਉਹ ਪਾਸ ਔਨ ਕਰ ਸਕੀਏ ਨੈਕਸਟ ਜਨਰੇਸ਼ਨ ਦੇ ਵਿੱਚ। ਉਹ ਮੈਨੂੰ ਲੱਗਦਾ ਵੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡਾ ਉਹ ਸੁਪਨਾ ਜਿਹੜਾ ਉਹ ਪੂਰਾ ਹੁੰਦਾ ਜਾ ਰਿਹਾ ਆ, ਜੋ ਆਪਾਂ ਪ੍ਰੈਕਟਿਸ ਦੇ ਵਿੱਚ ਦੇਖ ਰਹੇ ਹਾਂ ਜਾਂ ਜਿੰਨੀਆਂ ਟੀਮਾਂ ਦੀ ਐਂਟਰੀ ਹੋਈ ਆ ਉਹਨੂੰ ਦੇਖ ਕੇ। ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ। ਬਾਕੀ ਸਾਡੇ ਨਾਲ ਜਿਹੜੀ ਸਾਡੀ ਟੀਮ ਆ ਉਹ ਬੜੀ ਹੈਲਪਫੁੱਲ ਆ, ਤੇ ਉਹਨਾਂ ਸਾਰਿਆਂ ਦਾ, ਰੂਹ ਪੰਜਾਬ ਦੀ ਦਾ ਟੀਮ ਦਾ ਧੰਨਵਾਦ ਆ ਜੀ। ਤੇ ਤੁਹਾਡੇ ਸੱਜਣਾਂ ਦਾ ਵੀ ਧੰਨਵਾਦ ਆ ਸਾਰਿਆਂ ਦਾ, ਜਿਹੜੇ ਇੰਨਾ ਸਾਡਾ ਸਾਥ ਦੇ ਰਹੇ ਆ ਇਸ ਕੰਪੀਟੀਸ਼ਨ ਨੂੰ ਨੇਪਰੇ ਚੜ੍ਹਨ ਦੇ ਲਈ ਜੀ।
ਨਹੀਂ ਵੱਡਾ ਉਪਰਾਲਾ ਤੇ ਭਾਜੀ ਵੇਖੋ ਤੁਹਾਡਾ ਆ, ਤੇ ਜਿੱਦਾਂ ਤੁਸੀਂ ਗੱਲ ਕੀਤੀ ਉਹ ਯੂਥ ਫੈਸਟੀਵਲ ਦੀ, ਤੇ ਵਾਕਈ ਉਹ ਸਾਨੂੰ ਸੁਣ ਸੁਣ ਕੇ ਉਦਾਂ ਦੀ ਫੀਲਿੰਗ ਆ ਰਹੀ ਆ। ਜਿੱਦਾਂ ਤੁਸੀਂ ਦੱਸ ਰਹੇ ਹੋ ਤੁਸੀਂ ਚਾਰ ਚਾਰ ਤੁਸੀਂ ਉੱਥੋਂ ਢੋਲੀ ਮੰਗਾਏ ਨੇ ਇਕੱਲੀ ਇਕੱਲੀ ਟੀਮ ਦੇ ਲਈ, ਹੋਰ ਬਥੇਰੇ ਖਰਚੇ ਹੋ ਜਾਂਦੇ ਆ, ਇੰਨਾ ਖਰਚਾ ਪੂਰਾ ਹੋ ਜੂਗਾ? ਕਿਉਂਕਿ ਇੰਨਾ ਇਹ ਖਰਚੇ ਬਾਰੇ ਸੋਚ ਕੇ ਵੀ ਬੜੇ ਜਾਣੇ ਰਹਿ ਜਾਂਦੇ ਹੁੰਦੇ ਆ।
ਹਾਂਜੀ ਰਣਜੋਤ, ਖਰਚਾ ਤਾਂ ਬਹੁਤ ਵੱਡਾ ਹੀ ਲੈਵਲ ਤੇ ਪਹੁੰਚ ਚੁੱਕਾ ਹੈ ਜੀ, ਪਰ ਕਾਫੀ ਸੱਜਣ ਮਿੱਤਰ ਜਿਹੜੇ ਆਪਣੇ, ਜਿਹੜੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ, ਇਹਨੂੰ ਭੰਗੜੇ ਨੂੰ ਪਿਆਰ ਕਰਨ ਵਾਲੇ ਆ, ਉਹ ਕਾਫੀ ਉਤਸ਼ਾਹ ਦਿਖਾ ਰਹੇ ਆ ਜੀ। ਤੇ ਖਰਚਾ ਤਾਂ ਜੀ ਇਹ ਨੀਅਰਲੀ 100,000 ਨੂੰ ਕ੍ਰੋਸ ਕਰ ਗਿਆ ਜੀ ਆਲ ਟੁਗੇਦਰ।
ਪਰ
ਬਹੁਤ ਬਹੁਤ ਕਿਰਪਾ ਜੀ ਬਾਬੇ ਦੀ ਵੀ, ਸਾਰੇ ਆਪਣੇ ਸਹਿਯੋਗ ਦੇ ਰਹੇ ਆ, ਜਿੰਨੇ ਵੀ ਆਪਣੇ ਸਿਡਨੀ ਤੋਂ, ਪੂਰੀ ਆਸਟ੍ਰੇਲੀਆ ਤੋਂ ਭੰਗੜੇ ਨੂੰ ਪਿਆਰ ਕਰਨ ਵਾਲੇ ਜਿਹੜੇ ਸ਼ਖਸੀਅਤਾਂ ਹੈਗੀਆਂ ਆ, ਤੇ ਕਾਫੀ ਉਤਸ਼ਾਹ ਆ ਜੀ।
ਜੇ ਮੈਂ ਗਲਤ ਨਹੀਂ ਤੇ ਸੋਲਡ ਆਊਟ ਹੋ ਚੁੱਕਾ ਜਾਂ ਹਲੇ ਹੈਗੀਆਂ ਨੇ ਟਿਕਟਾਂ ਜੇ ਕਿਸੇ ਨੇ ਆਉਣਾ ਹੋਵੇ ਤੇ?
ਰਣਜੋਤ ਸਿੰਘ ਜੀ, 3 ਦਿਨ ਪਹਿਲਾਂ 5 ਟਿਕਟਾਂ ਰਹਿੰਦੀਆਂ ਸੀ
ਜੀ,
ਤੇ ਮੈਨੂੰ ਲੱਗਦਾ ਨੀ ਉਹ ਬਚੀਆਂ ਹੋਣਗੀਆਂ ਜੀ। ਸੋਲਡ ਆਊਟ 4 ਦਿਨ ਪਹਿਲਾਂ ਮਤਲਬ ਹੋ ਚੁੱਕਾ ਸੀ, ਤੇ 3 ਦਿਨ ਪਹਿਲਾਂ ਹੀ ਚੈੱਕ ਕੀਤਾ ਸੀ ਤੇ 5 ਟਿਕਟਾਂ ਰਹਿੰਦੀਆਂ ਸੀ, ਤੇ ਟਿਕਟ ਤਾਂ ਮਤਲਬ ਬਹੁਤ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ ਵੀ ਮੈਨੂੰ ਲੱਗਦਾ ਨੀ ਕੋਈ ਮਿਸ ਵੀ ਕਰੂਗਾ ਇਸ ਫੰਕਸ਼ਨ ਨੂੰ ਜੀ। ਤੇ ਹੁਣ ਤਾਂ ਜੀ ਕੋਈ ਟਿਕਟ ਰਹੀ ਨੀ, ਉੱਥੇ ਤੁਸੀਂ ਸਰਚ ਵੀ ਕਰ ਸਕਦੇ ਆ ਰਿਵਰ ਸਾਈਡ ਥੀਏਟਰ ਵਾਲੀ ਵੈਬਸਾਈਟ ਤੇ ਜਾ ਕੇ, ਕੋਈ ਟਿਕਟ ਨਹੀਂ ਸ਼ੋਅ ਹੋ ਰਹੀ ਉੱਥੇ ਜੀ।
ਸੋ ਕੋਈ ਨਹੀਂ, ਬਾਕੀਆਂ ਨੂੰ ਜਿਹੜਾ ਉਹ ਆਪਾਂ ਤੁਹਾਨੂੰ ਥੋੜ੍ਹੇ ਥੋੜ੍ਹੇ ਜਿਹੇ ਕਲਿੱਪ ਟੀਮਾਂ ਦੇ ਨਾਲ ਇੰਟਰੋਡਕਸ਼ਨ ਤੁਹਾਨੂੰ ਆਪਾਂ ਵਿਖਾਉਂਦੇ ਰਹਾਂਗੇ, ਤੁਸੀਂ ਜ਼ਰੂਰ ਜੁੜੇ ਰਹੋ। ਹੋਰ ਵੀ ਸੱਜਣ ਪਿਆਰੇ ਜਿਹੜੇ ਆ ਰਹੇ ਨੇ ਨਿਊਜ਼ੀਲੈਂਡ ਤੋਂ, ਫਿਰ ਇੱਥੋਂ ਹਰ ਇੱਕ ਸ਼ਹਿਰ ਤੋਂ, ਸੋ ਉਹਨਾਂ ਦੇ ਜ਼ਰੀਏ ਵੀ ਤੁਹਾਡੇ ਤੱਕ ਜਿਹੜੇ ਚੀਜ਼ਾਂ ਪਹੁੰਚਦੀਆਂ ਰਹਿਣਗੀਆਂ। ਭਾਈ ਜਿੱਦਾਂ ਢੋਲ 'ਤੇ ਹੋ ਗਿਆ ਜਾਂ ਫੋਕ ਇੰਸਟਰੂਮੈਂਟ 'ਤੇ ਹੋ ਗਏ, ਕੀ ਜਿਹੜੇ ਸਟੈਪ ਨੇ ਉਹ ਵੀ ਫੋਕ ਹੀ ਰੱਖੇ ਜਾਣਗੇ ਸਾਰੇ? ਕਿਉਂਕਿ ਅੱਜ ਕੱਲ੍ਹ ਬਹੁਤ ਮਿਸ਼ਰਣ ਹੋ ਗਿਆ ਨਾ, ਅੱਜ ਕੱਲ੍ਹ ਈਵਨ ਉੱਥੋਂ ਦੇ ਯੂਥ ਫੈਸਟੀਵਲਾਂ 'ਚ ਵੀ ਵੇਖੀਦਾ ਵਾ ਫੋਕ ਐਕਸ਼ਨ ਘੱਟ ਉੱਥੇ ਵੀ ਵੇਖਣ 'ਚ ਆਉਂਦੇ ਹੁਣ।
ਹਾਂਜੀ ਹਾਂਜੀ ਰਣਜੋਤ ਜੀ, ਚੱਕਰ ਇਹ ਪੈ ਗਿਆ ਹਨਾ ਵੀ ਆਪਾਂ ਤਾਂ ਮਿਸ਼ਰਣ ਜਿਹੜਾ ਉਹ ਤਾਂ ਸਿਖਾਈਏ ਜੇ ਸਾਨੂੰ ਆਪ ਨੂੰ ਆਉਂਦਾ ਹੋਵੇ, ਸਾਨੂੰ ਤਾਂ ਆਪ ਨੀ ਉਹਨੂੰ ਉਹ ਕਰਨਾ ਆਉਂਦਾ ਜੀ, ਅਸੀਂ ਤਾਂ ਜੋ ਸਿੱਖਿਆ ਉਹ ਅੱਗੇ ਸਿਖਾ ਸਕਦੇ ਹਾਂ ਨਾ।
ਬਿਲਕੁਲ,
ਤੇ ਮਤਲਬ ਉਹ ਮੈਨੂੰ ਲੱਗਦਾ ਵੀ ਇਹਦੇ ਵਿੱਚ ਉਹ ਮਿਸ਼ਰਣ ਨਾਲ ਹੀ ਤੁਹਾਨੂੰ ਝਲਕ ਘੱਟੇ ਮਿਲਣੀ ਆ, ਜਿਹੜੇ ਫੋਕ ਐਕਸ਼ਨ ਹੈਗੇ ਆਪਣੇ, ਧਮਾਲਾਂ, ਝੂਮਰ, ਚਾਲਾਂ, ਤੇ ਉਹ ਸਾਰਾ ਕੁਛ ਤੁਹਾਨੂੰ ਇਹਨਾਂ ਜੁਗਨੀਆਂ ਸਾਰਾ ਕੁਛ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਜੀ। ਤੇ ਟਰਾਈ ਕੀਤੀ ਆ, ਹਰ ਇੱਕ ਬੰਦੇ, ਹਰ ਇੱਕ ਮੈਨੇਜਰ ਨੇ, ਹਰ ਇੱਕ ਕੋਚ ਨੇ ਟਰਾਈ ਕੀਤੀ ਆ ਵੀ ਫੋਕ ਫੈਸਟੀਵਲ, ਫੋਕ ਕੰਪੀਟੀਸ਼ਨ ਹੋ ਰਿਹਾ ਤੇ ਇਹਦੇ ਵਿੱਚ ਜਿਹੜੇ ਫੋਕ ਐਕਸ਼ਨ ਹੀ ਪਾਏ ਜਾਣ, ਮਿਸ਼ਰਣ ਨੂੰ ਘੱਟ ਤਰਜੀਹ ਦਿੱਤੀ ਜਾਵੇ। ਪਰ ਫਿਰ ਵੀ ਬਾਕੀ ਇਹ ਆ ਵੀ ਜ਼ਮਾਨੇ ਦੇ ਹਿਸਾਬ ਦੇ ਨਾਲ ਜਿੱਦਾਂ ਇੱਦਾਂ ਚੇਂਜਸ ਜਿਹੜੀਆਂ ਆਈ ਜਾਂਦੀਆਂ ਆ, ਜੇ ਆਪਾਂ ਨੂੰ ਉਹਨੂੰ ਥੋੜਾ ਥੋੜਾ ਨਾ ਅਡੋਪਟ ਕਰਾਂਗੇ ਆਪਾਂ ਕਾਫੀ ਪਿੱਛੇ ਵੀ ਰਹਿ ਜਾਂਦੇ ਆ।
ਬਿਲਕੁਲ,
ਤੇ ਆਪਾਂ ਇਹ ਵੀ ਨੀ ਕਹਿ ਸਕਦੇ ਜੋ ਆਪਾਂ 25-30 ਸਾਲ ਪਹਿਲਾਂ ਪਾਉਂਦੇ ਆਏ ਉਹ ਸਾਰੇ ਦਾ ਸਾਰਾ ਤੁਹਾਨੂੰ ਮਤਲਬ ਐਗਜੈਕਟਲੀ ਸੇਮ ਦੇਖਣ ਨੂੰ ਮਿਲੂਗਾ। ਥੋੜਾ ਬਹੁਤਾ ਤਾਂ ਚੇਂਜਸ ਜਿਹੜੀਆਂ ਹਰ ਇੱਕ ਡਾਂਸ ਵਿੱਚ ਹੋਈਆਂ ਆ ਹਨਾ ਜੀ, ਤੇ ਇਸ ਕਰਕੇ ਥੋੜੀਆਂ ਬਹੁਤੀਆਂ ਤਾਂ ਹੋ ਸਕਦੀਆਂ, ਪਰ 80% ਤੁਹਾਨੂੰ ਪੁਰਾਣਾ ਰੰਗ ਹੀ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਜੀ।
ਸੋ ਤੁਹਾਡੀਆਂ ਗੱਲਾਂ ਬਾਤਾਂ ਤੋਂ ਇੱਦਾਂ ਲੱਗ ਰਿਹਾ ਵੀ ਇਹ ਭੰਗੜੇ ਦਾ ਕੰਪੀਟੀਸ਼ਨ ਨਾ ਹੋ ਕੇ ਇੱਕ ਤਰ੍ਹਾਂ ਦੀ ਇੱਕ ਕਲਾਸ, ਇੱਕ ਵਰਕਸ਼ਾਪ ਹੀ ਆ ਜਿੱਥੇ ਆਪਾਂ ਜਾ ਕੇ ਅਤੇ ਸਾਰਾ ਕੁਛ ਵੇਖ ਸਕਦੇ ਹਾਂ ਕਿ ਅਸਲ ਦੇ ਵਿੱਚ ਭੰਗੜੇ ਦਾ ਮੂੰਹ ਮਹਿੰਦਰਾ ਹੈ ਕਿੱਦਾਂ ਦਾ ਸੀ ਕਿੱਦਾਂ, ਕਿਉਂਕਿ ਬੜੇ ਸਾਰੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਸ਼ਾਇਦ ਇੱਥੋਂ ਦੇ ਜਿਹੜੇ ਨੇ ਉਹ ਜੋ ਜੰਮੇ ਨੇ ਉਹਨਾਂ ਦੀ ਇੰਟਰੋਡਕਸ਼ਨ ਹੀ ਨਹੀਂ ਹੋਈ ਹੋਣੀ ਫੋਕ ਦੇ ਨਾਲ ਜਾਂ ਫੋਕ ਭੰਗੜੇ ਦੇ ਨਾਲ।
ਹਾਂਜੀ ਹਾਂਜੀ ਹਾਂਜੀ, ਆਪਣੇ ਆਸਟ੍ਰੇਲੀਆ ਵਿੱਚ ਰਣਜੋਤ ਇਹ ਮੈਨੂੰ ਲੱਗਦਾ ਪਹਿਲਾ ਹੀ ਕੰਪੀਟੀਸ਼ਨ ਹੋ ਰਿਹਾ ਫੋਕ ਦਾ, ਤੇ ਕਾਫੀ ਨਵੇਂ ਬੱਚਿਆਂ ਵਿੱਚ ਵੀ ਉਤਸ਼ਾਹ ਆ, ਨਵੇਂ ਬੱਚਿਆਂ ਨੇ ਇੱਥੇ ਦੇ ਬੋਰਨ ਬੇਸ਼ੱਕ ਉਹ ਹੋਰ ਕਿਸੇ ਕਲੱਬ ਦੇ ਆ, ਹੋਰ ਕਿਸੇ ਔਰਗੇਨਾਈਜੇਸ਼ਨ ਦੇ ਆ, ਪਰ ਉਹਨਾਂ ਵਿੱਚ ਬਹੁਤ ਉਤਸ਼ਾਹ ਆ ਇਸ ਕੰਪੀਟੀਸ਼ਨ ਨੂੰ ਦੇਖਣ ਨੂੰ। ਔਰ ਮੈਨੂੰ ਲੱਗਦਾ ਵੀ ਇਹ ਪਿਰਤ ਜਿਹੜੀ ਆ ਪੈਣ ਜਾ ਰਹੀ ਆ, ਇਹ ਬਹੁਤ ਅੱਗੇ ਤੱਕ ਜਾਊਗੀ ਔਰ ਬੱਚੇ ਜਿਹੜੇ ਆ ਇਹਦੇ ਨਾਲ ਕਾਫੀ ਜੁੜਨਗੇ ਫੋਕ ਦੇ ਨਾਲ, ਤੇ ਵਿੱਚ ਲਾਈਕ ਸਾਨੂੰ ਇਹ ਲੱਗਦਾ ਵੀ ਇਹ ਬਾਬੇ ਨਾਨਕ ਨੇ ਸਾਡੇ ਕੋਲੋਂ ਇਹ ਚੀਜ਼ ਕਰਵਾਉਣੀ ਸੀ, ਉਹਨਾਂ ਦਾ ਧੰਨਵਾਦ ਆ ਬਾਬੇ ਦਾ ਵੀ ਇਹ ਸਾਡੇ ਹਿੱਸੇ ਆਇਆ ਇਹਨੂੰ ਰੀਤ ਨੂੰ ਤੋਰਨਾ ਕਹਿੰਦੇ ਜੀ। ਦੂਜਾ ਰਣਜੋਤ ਮੈਂ ਥੋੜ੍ਹਾ ਜਿਹਾ ਜਿੱਦਾਂ ਥੋੜ੍ਹਾ ਜਿਹਾ ਐਕਸਪਲੇਨ ਕਰਾਂ, ਜਿੱਦਾਂ ਆਪਾਂ ਥੋੜ੍ਹਾ ਜਿਹਾ ਖਰਚੇ ਦੀ ਗੱਲ ਕੀਤੀ, ਖਰਚਾ ਇਸ ਕਰਕੇ ਵੀ ਵੱਧ ਰਿਹਾ ਜਿੱਦਾਂ ਜਿਹੜੀਆਂ ਸਾਡੀਆਂ ਓਵਰਸੀਜ਼ ਟੀਮਾਂ ਆ ਰਹੀਆਂ ਆ ਨਿਊਜ਼ੀਲੈਂਡ ਤੋਂ, ਅਸੀਂ ਉਹਨਾਂ ਨੂੰ ਏਅਰਪੋਰਟ ਤੋਂ ਪਿਕਅਪ ਐਂਡ ਉਹਨਾਂ ਦੀ ਜਿਹੜੀ ਰਿਹਾਇਸ਼ ਆ ਉਹਨਾਂ ਨੂੰ ਜਿਹੜੇ ਘਰ ਲੈ ਕੇ ਦਿੱਤੇ ਆ, ਐਂਡ ਉਹਨਾਂ ਦਾ ਫੂਡ ਜਿਹੜਾ 2-3 ਦਿਨ ਦਾ ਉਹ ਸਾਰਾ ਕੁਛ ਆਪਾਂ ਨੂੰ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕਰ ਰਹੇ ਹਾਂ। ਅਸੀਂ ਹੁਣ ਵੀ ਆ ਹੀ ਰਹੇ ਹਾਂ, ਹਜੇ ਨਿਊਜ਼ੀਲੈਂਡ ਦੀ ਇੱਕ ਟੀਮ ਨੂੰ ਪਿਕਅਪ ਕਰਕੇ ਲੈ ਕੇ ਆ ਰਹੇ ਹਾਂ, ਤੇ ਉਹਨਾਂ ਨੂੰ ਇੱਥੇ ਆਪਾਂ ਘਰ ਲੈ ਕੇ ਦਿੱਤੇ ਉਹਨਾਂ ਦੀ ਰਿਹਾਇਸ਼ ਲਈ, 2-3 ਦਿਨ ਦਾ ਉਹਨਾਂ ਨੇ ਰਹਿਣਾ ਆ, ਤੇ ਉਹ ਮਤਲਬ ਉਹਨਾਂ ਨੂੰ ਆਪਾਂ ਫ੍ਰੀ ਦੇ ਰਹੇ ਹਾਂ, ਤੇ ਜਿਹੜੀਆਂ ਟੀਮਾਂ ਲੋਕਲ ਆ ਰਹੀਆਂ ਉਹਨਾਂ ਨੂੰ $500 ਇੱਕ ਟੀਮ ਨੂੰ ਆਪਾਂ ਦੇ ਰਹੇ ਹਾਂ ਉਹਨਾਂ ਦੀ ਰਿਹਾਇਸ਼ ਦਾ, ਚਾਹੇ ਉਹ 1 ਦਿਨ ਰਹਿਣ ਚਾਹੇ 2 ਦਿਨ ਰਹਿਣ, ਰੈਸਟ ਆਫ ਮਨੀ ਉਹ ਆਪਣੇ ਕੋਲ ਪੇ ਕਰਨਗੇ, ਤੇ ਉਹਨਾਂ ਨੂੰ ਫੂਡ ਦੇ ਰਹੇ ਹਾਂ ਤੇ ਉਹਨਾਂ ਦੀ ਟਰੈਵਲਿੰਗ ਪਿਕਅਪ ਏਅਰਪੋਰਟ ਤੋਂ ਜਿੱਥੇ ਜਿੱਥੇ ਵੀ ਰਹਿ ਰਹੇ ਆ ਉੱਥੇ ਸਾਰੀ ਆਪਾਂ ਫ੍ਰੀ ਦੇ ਰਹੇ ਹਾਂ। ਆਪਣੇ ਵੱਲੋਂ ਟਰਾਈ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਟੀਮਾਂ ਜਿਹੜੀਆਂ ਸਾਡੇ ਨਾਲ ਜੁੜਨ, ਤੇ ਅਗਲੇ ਸਾਲ ਉਹ ਬੱਚਿਆਂ ਵਿੱਚ ਮੈਨੇਜਰ ਵਿੱਚ ਕੋਚਿਸ ਵਿੱਚ ਹੋਰ ਉਤਸ਼ਾਹ ਹੋਵੇ ਵੀ ਆਪਾਂ ਉਸ ਕੱਪ ਤੇ ਜਾਣਾ ਆ ਜੀ।
ਸੋ ਮੈਂ ਉਹੀ ਪੁੱਛਣ ਲੱਗਾ ਸੀ ਕਿ ਇਹ ਸਾਲਾਨਾ ਹੋਇਆ ਕਰੂਗਾ ਇਹ?
ਹਾਂ ਟਰਾਈ ਤਾਂ ਹੈ ਜੀ ਸਾਲਾਨਾ ਕਰਨ ਦੀ, ਪਰ ਨੈਕਸਟ ਈਅਰ ਤੁਹਾਨੂੰ ਪਤਾ ਸਿਡਨੀ ਵਿੱਚ ਆਪਣੀਆਂ ਸਿੱਖ ਗੇਮਸ ਵੀ ਆ ਰਹੀਆਂ, ਉਹ ਵੀ ਬਹੁਤ ਵੱਡਾ ਫੰਕਸ਼ਨ ਹੁੰਦਾ ਹੈ ਨਾ
ਜੀ। ਬਿਲਕੁਲ,
ਤੇ ਉਹਦੇ ਕਰਕੇ ਬਟ ਟਰਾਈ ਹੋ ਸਕਦੀ ਹੈ ਜੀ, ਇੱਦਾਂ ਨਹੀਂ ਬਈ ਨੈਕਸਟ ਈਅਰ ਨਹੀਂ ਹੋਊਗਾ, ਟਰਾਈ ਹੈਗੀ ਆ, ਪਰ ਉਹਦੇ ਕਰਕੇ ਮਾਈਟ ਵੀ ਚੇਂਜ ਹੋ ਸਕਦਾ ਹੈ, ਇੱਕ ਅੱਧਾ ਸਾਲ ਜਾਂ ਕਿਸੇ ਹੋਰ ਸਟੇਟ ਵਿੱਚ ਹੋ ਸਕਦਾ ਆ, ਹਨਾ ਕਿੱਦਾਂ, ਕਿਉਂਕਿ ਉਹ ਵੀ ਤੁਹਾਨੂੰ ਪਤਾ ਵੀ ਉਹ ਜਿਸ ਸਿਟੀ ਵਿੱਚ ਹੁੰਦੀਆਂ ਉਹਨਾਂ ਦਾ ਬਹੁਤ ਬਿਜੀ ਸਕੈਜੂਲ ਹੁੰਦਾ ਆ, ਔਰ ਸਪੈਸ਼ਲੀ ਕਲਚਰ ਔਰ ਸਪੋਰਟਸ ਦਾ ਤਾਂ ਉਹ ਮਤਲਬ ਬਹੁਤ ਜ਼ਿਆਦਾ ਸਾਲ ਬਿਜੀ ਹੋ ਜਾਂਦਾ ਆ, ਉਹਦੇ ਲਈ ਵੀ ਪ੍ਰੈਕਟਿਸ ਵਗੈਰਾ ਸਾਰਾ ਜਿੱਦਾਂ ਵੀ ਬਾਕੀ ਰੂਹ ਪੰਜਾਬ ਦੀ ਜਿਹੜੀ ਟੀਮ ਆ ਉਹਦੇ ਵਿੱਚ ਵੀ ਕਾਫੀ ਇਨਵੋਲਵ ਹੁੰਦੀ ਆ, ਰਣਜੀਤ ਖੇੜਾ ਭਾਜੀ ਜਿੱਦਾਂ ਆ ਤੇ ਇਹ ਸਾਡਾ ਥੰਮ ਆ ਸਾਡੀ ਅਕੈਡਮੀ ਦਾ ਡਾਕਟਰ ਪਵਿੱਤਰ ਸੋਨਰ ਜੀ, ਤੇ ਇੱਧਰ ਵੀ ਬਿਜੀ ਹੋਣ ਕਰਕੇ ਮਤਲਬ ਕਿਹਾ ਨੀ ਜਾ ਸਕਦਾ ਕੁਛ ਵੀ ਨਹੀਂ ਹੋਊਗਾ, ਹੋ ਵੀ ਸਕਦਾ ਆ ਪਰ ਉਹਦੇ ਕਰਕੇ ਹੋ ਸਕਦਾ ਆਪਾਂ 1-2 ਸਾਲ ਇਹਨੂੰ ਕਿਸੇ ਹੋਰ ਸਟੇਟ 'ਚ ਵੀ ਮੂਵ ਕਰ ਸਕਦੇ ਹਾਂ ਨਾ
ਜੀ। ਬਿਲਕੁਲ, ਆਪਾਂ ਚਾਹਵਾਂਗੇ ਤਾਂ ਇਹੋ ਹੀ ਕਿ ਹਰ ਸਾਲ ਹੀ ਇਹ ਚੀਜ਼ ਇਸੇ ਤਰ੍ਹਾਂ ਦੇ ਨਾਲ ਕੰਟੀਨਿਊ ਰਹੇ। ਕੱਲ੍ਹ ਦੇ ਦਿਨ ਲਈ ਸ਼ੁਭਕਾਮਨਾਵਾਂ ਭਾਅ ਜੀ, ਅਤੇ ਹੁੰਦੀਆਂ ਨੇ ਫਿਰ ਮੁਲਾਕਾਤਾਂ, ਸ਼ੁਭ ਸ਼ਾਮਾਂ ਤੁਹਾਨੂੰ ਸਾਡੇ ਸਾਰਿਆਂ ਵੱਲੋਂ।
ਧੰਨਵਾਦ ਧੰਨਵਾਦ ਰਣਜੋਤ ਤੁਹਾਡਾ, ਮਿਲਦੇ ਹਾਂ ਕੱਲ੍ਹ ਨੂੰ ਜੀ ਸਵੇਰ ਨੂੰ, ਜ਼ਰੂਰ ਆਇਓ ਜੀ। 11 ਵਜੇ ਪ੍ਰੋਗਰਾਮ ਸਟਾਰਟ ਹੋ ਰਿਹਾ ਜੀ, ਪਹਿਲੀ ਟੀਮ ਜਿਹੜੀ ਉਹ 11 ਵਜੇ ਉਹ ਸਟੇਜ 'ਤੇ ਚੜ੍ਹ ਜਾਣੀ ਹੈ ਜੀ, ਅਤੇ ਫਿਰ 17 ਟੀਮਾਂ ਆ ਉਸ ਹਿਸਾਬ ਦੇ ਨਾਲ 8-10 ਘੰਟੇ ਪ੍ਰੋਗਰਾਮ ਚੱਲੂਗਾ ਜੀ, ਅਤੇ ਸਾਰੇ ਦਰਸ਼ਕਾਂ ਨੂੰ ਵੀ ਅਪੀਲ ਆ ਵੀ ਜਿਨ੍ਹਾਂ ਨੇ ਟਿਕਟਾਂ ਲਈਆਂ ਆ ਉਹ ਪਲੀਜ਼ ਔਨ ਟਾਈਮ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਬੱਚਿਆਂ ਨੂੰ ਹੌਸਲਾ ਅਫਜਾਈ ਹੋ ਸਕੇ, ਅਤੇ ਧੰਨਵਾਦ ਰਣਜੋਤ ਤੁਹਾਡਾ ਇੱਕ ਵਾਰੀ ਫਿਰ ਜੀ।
ਜੀ ਬਿਲਕੁਲ, ਬਹੁਤ ਸ਼ੁਕਰੀਆ ਭਾਅ ਜੀ ਤੁਹਾਡਾ, ਅਤੇ ਸ਼ੁਭ ਸ਼ਾਮਾਂ ਸਾਰੀ ਟੀਮ ਨੂੰ, ਸਾਰਿਆਂ ਰੂਹ ਪੰਜਾਬ ਦੀ ਟੀਮ ਨੂੰ ਵਧਾਈਆਂ ਐਡਵਾਂਸ ਦੇ ਵਿੱਚ ਜੀ।
ਧੰਨਵਾਦ ਜੀ, ਥੈਂਕ ਯੂ।
ਸੋ ਦੋਸਤੋ, ਇਹ ਸਨ ਸਾਡੇ ਨਾਲ ਅਜੀਤਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਤੁਹਾਡੇ ਨਾਲ ਜ਼ਰੂਰ ਕਰ ਲਈਏ ਤੁਹਾਡੇ ਅੱਗੇ ਸਾਂਝੀ, ਕਿ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਇਹਨਾਂ ਨੂੰ ਆਮ ਕੌਂਸਰਟ ਵਾਲਾ ਤੁਸੀਂ ਪ੍ਰੋਗਰਾਮ ਨਾ ਲੈ ਕੇ ਚੱਲਿਓ, ਕਿਉਂਕਿ ਚੱਲਦੇ ਕੰਪੀਟੀਸ਼ਨ ਜਾਂ ਟੀਮ ਨੱਚਦੀ ਦੇ ਵਿੱਚ ਤੁਸੀਂ ਜਾ ਕੇ ਐਂਟਰੀਆਂ ਮਾਰੋਗੇ ਅਤੇ ਉਹ ਡਿਸਟਰਬੈਂਸ ਕ੍ਰੀਏਟ ਕਰਦੀਆਂ ਨੇ। ਸੋ ਕੋਸ਼ਿਸ਼ ਕਰੋ ਸਮੇਂ ਸਿਰ ਪਹੁੰਚਣ ਦੀ, ਅਤੇ ਜਦੋਂ ਤੁਸੀਂ ਉੱਠ ਕੇ ਕਿਤੇ ਜਾਣਾ ਕਰਨਾ ਵੀ ਹੋਵੇ, ਉਦੋਂ ਜਦੋਂ ਇੱਕ ਟੀਮ ਨੱਚ ਕੇ ਹਟਦੀ ਆ ਅਤੇ ਉਸ ਬ੍ਰੇਕ ਦੇ ਦਰਮਿਆਨ ਤੁਸੀਂ ਜਿਹੜਾ ਬਾਹਰ ਅੰਦਰ ਜਾਇਓ, ਕਿਉਂਕਿ ਲੰਮਾ ਸਮਾਂ ਸਵੇਰ ਤੋਂ ਲੈ ਕੇ ਅਤੇ ਰਾਤ ਤੱਕ ਲਗਭਗ ਇਹ ਕੰਪੀਟੀਸ਼ਨ ਚੱਲਣੇ ਨੇ, ਅਤੇ ਉਹਦੇ ਵਿੱਚ ਅਫਕੋਰਸ ਤੁਸੀਂ ਬਾਹਰ ਅੰਦਰ ਜਾਓਗੇ ਖਾਣ ਪੀਣ ਦੇ ਲਈ ਅਤੇ ਮਿਲਣ ਮਿਲਾਉਣ ਦੇ ਲਈ, ਥੋੜ੍ਹਾ ਬ੍ਰੇਕ ਲੈਣ ਦੇ ਲਈ, ਪਰ ਕੋਸ਼ਿਸ਼ ਕਰਿਓ ਕਿ ਚੱਲਦੀਆਂ ਜਿਹੜੀਆਂ ਪਰਫੋਰਮੈਂਸਿਸ ਨੇ ਉਹਨਾਂ ਦੇ ਵਿੱਚ ਤੁਸੀਂ ਨਾ ਉੱਠਿਓ। ਬਾਕੀ ਹੋਰ ਜਾਣਕਾਰੀਆਂ ਤੁਹਾਡੇ ਨਾਲ ਕੱਲ੍ਹ ਦੇ ਦਿਨ ਵੀ ਆਪਾਂ ਸਾਂਝੀਆਂ ਕਰਦੇ ਰਹਾਂਗੇ। ਜਿਹੜੇ ਨਹੀਂ ਹੁਣ ਜਾ ਸਕਦੇ ਜਾਂ ਨਹੀਂ ਪਹੁੰਚ ਕਰ ਸਕਦੇ, ਟਿਕਟਾਂ ਜਿੱਦਾਂ ਕਹਿ ਰਹੇ ਨੇ ਕਿ ਹੁਣ ਨਹੀਂ ਅਵੇਲੇਬਲ ਹੈਗੀਆਂ, ਅਗਲੇ ਸਾਲ ਤੁਸੀਂ ਸਮੇਂ ਸਿਰ ਟਿਕਟਾਂ ਤੁਸੀਂ ਲੈ ਲਿਓ ਅਤੇ ਬਾਕੀ ਸਾਡੀ ਕੋਸ਼ਿਸ਼ ਰਹੂਗੀ ਆਪਾਂ ਬਣਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਹ ਕੰਪੀਟੀਸ਼ਨ ਜਿਹਦੇ ਵਿੱਚ ਕਿ ਮੈਲਬਨ ਤੋਂ ਵੀ ਟੀਮਾਂ ਪਾਰਟੀਸਪੇਟ ਕਰ ਰਹੀਆਂ ਨੇ, ਨਿਊਜ਼ੀਲੈਂਡ ਤੋਂ ਵੀ ਟੀਮਾਂ ਆ ਰਹੀਆਂ ਨੇ, ਯਾਨੀ ਕਿ ਸਾਰੇ ਦੇ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਤਾਂ ਹੈ ਹੀ ਆ। ਨਿਊਜ਼ੀਲੈਂਡ ਤੋਂ ਕਾਫੀ ਵੱਡੀ ਸ਼ਿਰਕਤ ਇਸ ਵਾਰੀ ਇਹਨਾਂ ਕੰਪੀਟੀਸ਼ਨਸ ਵਿੱਚ ਹੋਣ ਜਾ ਰਹੀ ਆ। ਸੋ ਬਾਕੀ ਦੀਆਂ ਜਾਣਕਾਰੀਆਂ ਕੱਲ੍ਹ ਤੁਹਾਡੇ ਨਾਲ ਆਪਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਆਦੇ ਵਿੱਚ ਰਹਿੰਦਾ ਭੰਗੜਾ।